ਇਲਾਹੀ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ ਜੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਬਚਨ ਜੋ ਆਪ ਜੀ ਨੇ ਕੀਰਤਨ ਦੇ ਅੰਤ ਵਿੱਚ ਸ਼ਰਵਣ ਕੀਤਾ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ, ਦਰਗਹ ਸੱਚ ਖਰੇ। ਜਿਸ ਜਿਸ ਨੇ ਵੀ ਪ੍ਰਭੂ ਪਰਮੇਸ਼ਵਰ ਦੇ ਨਾਮ ਨੂੰ ਧਿਆਣਾ ਕੀਤਾ ਹੈ, ਉਸ ਦੀ ਜ਼ਿੰਦਗੀ ਦਾ ਕੋਈ ਵੀ ਕਾਰਜ ਐਸਾ ਨਹੀਂ, ਚਾਹੇ ਉਹ ਦੁਨਿਆਵੀ ਹੈ ਭਾਵਾਂ ਉਹ ਕਾਰਜ ਪਰਮਾਰਥਕ ਹੈ। ਜਿਸ ਨੇ ਵੀ ਨਾਮ ਧਿਆ ਲਿਆ ਉਹਦੇ ਕਾਰਜ ਮੇਰੇ ਗੁਰੂ ਨੇ ਰਾਸ ਕੀਤੇ ਨੇ। ਹਜ਼ੂਰ ਨੇ ਸ਼ਬਦ ਵਰਤਿਆ ਜਿਨ ਜਿਨ, ਇੱਥੇ ਕੋਈ ਪਾਬੰਦੀ ਨਹੀਂ ਕਿ ਇੱਕ ਜਾਤ ਦਾ, ਇੱਕ ਫਿਰਕੇ ਦਾ, ਇੱਕ ਮਜ਼ਹਬ ਦਾ, ਐਸ ਧਰਮ ਦਾ ਬੰਦਾ ਨਾਮ ਜਪ ਸਕਦਾ। ਹਜ਼ੂਰ ਕਹਿੰਦੇ ਨੇ ਜਿਨ ਜਿਨ ਦਾ ਮਤਲਬ ਹੀ ਇਹ ਵੀ ਜਿਸ ਕਿਸੇ ਨੇ, ਭਾਵੇਂ ਉਹ ਮਰੇ ਹੋਏ ਪਸ਼ੂ ਢੋਣ ਵਾਲਾ ਰਵਿਦਾਸ ਹੋਵੇ, ਭਾਵੇਂ ਉਹ ਕੱਪੜੇ ਬੁਣਨ ਵਾਲਾ ਬਾਬਾ ਕਬੀਰ ਸਾਹਿਬ ਹੋਵੇ, ਭਾਵੇਂ ਘਰ ਘਰ ਦੀਆਂ ਬੁੱਤੀਆਂ ਕਰਨ ਵਾਲੇ ਸੈਣ ਨਾਈ ਜੀ ਹੋਣ, ਮੁੱਕਦੀ ਗੱਲ ਕੀ ਕਿ ਜਿਸ ਨੇ ਵੀ ਨਾਮ ਜਪਿਆ ਮੇਰੇ ਪਿਆਰੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਉਹਦੀ ਲਾਜ ਰੱਖੀ। ਤੇ ਜੇ ਕੋਈ ਜਪ ਕੇ ਦੇਖ ਲਵੇ, ਕੋਈ ਜੀਵਨ ਵਿੱਚ ਤਜਰਬਾ ਕਰਕੇ ਦੇਖ ਲਵੇ, ਤਾਂ ਧਿਆਨ ਰੱਖਣਾ ਫਿਰ ਇਸ ਗੱਲ ਕਹਿਣ ਦਾ ਸਵਾਦ ਹੀ ਕੁਝ ਹੋਰ ਆਉਂਦਾ। ਖੈਰ, ਸਾਹਿਬ ਸ਼੍ਰੀ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ, ਜਿੱਥੇ ਉਹ ਪਰਮ ਪਿਤਾ ਪਰਮੇਸ਼ਵਰ ਆਪ ਅਗੰਮ ਹੈ, ਅਗੋਚਰ ਹੈ, ਜਿਸ ਵਾਹਿਗੁਰੂ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ, ਤੇ ਸਾਹਿਬ ਕਹਿੰਦੇ ਨੇ ਹੇ ਮੇਰੇ ਮਾਲਕ, ਉਸੇ ਤਰ੍ਹਾਂ ਤੇਰੀ ਬਣਾਈ ਹੋਈ ਇਸ ਕੁਦਰਤ ਅੰਦਰ, ਤੇਰੇ ਬਣਾਏ ਹੋਏ ਇਸ ਸੰਸਾਰ ਦੇ ਅੰਦਰ ਜਿਹੜੇ ਕੌਤਕ ਤੂੰ ਵਰਤਾ ਰਿਹਾ, ਜਿੱਥੇ ਤੇਰਾ ਅੰਤ ਕੋਈ ਨਹੀਂ, ਉੱਥੇ ਮੇਰੇ ਮਾਲਕਾਂ ਤੇਰੇ ਕੌਤਕਾਂ ਦਾ ਵੀ ਕੋਈ ਅੰਤ ਨਹੀਂ। ਮਹਾਰਾਜ ਕਹਿੰਦੇ ਨੇ ਤੂੰ ਦੋਵੇਂ ਚੀਜ਼ਾਂ ਪੈਦਾ ਕਰ ਦਿੱਤੀਆਂ ਨੇ, ਜੇ ਕਿਤੇ ਤੂੰ ਜਨਮ ਬਖਸ਼ਿਆ ਤੇ ਮੇਰੇ ਮਾਲਕ ਜਨਮ ਦੇ ਨਾਲ ਤੂੰ ਮੌਤ ਵੀ ਪੈਦਾ ਕਰ ਦਿੱਤੀ ਹੈ, ਜੇ ਕਿਤੇ ਤੂੰ ਖੁਸ਼ੀ ਪੈਦਾ ਕੀਤੀ ਹੈ ਖੁਸ਼ੀ ਦੇ ਨਾਲ ਗਮੀ ਵੀ ਪੈਦਾ ਹੋ ਗਈ ਹੈ ਮੇਰੇ ਮਾਲਕ, ਜੇ ਦੁਨੀਆਂ ਦੇ ਤੂੰ ਭੋਗ ਪਦਾਰਥ ਪੈਦਾ ਕੀਤੇ ਨੇ ਤੇ ਇਹਨਾਂ ਪਦਾਰਥਾਂ ਵਿੱਚੋਂ ਪੈਦਾ ਹੋਣ ਵਾਲੇ ਰੋਗ ਵੀ ਤੂੰ ਪੈਦਾ ਕਰ ਦਿੱਤੇ ਨੇ, ਜੇ ਕਿਸੇ ਨੂੰ ਤੂੰ ਰਾਜ ਬਖਸ਼ ਦਿੱਤਾ ਤੇ ਰਾਜ ਲੈ ਕੇ ਅਹੰਕਾਰ ਵੀ ਪੈਦਾ ਹੋ ਗਿਆ, ਜਿੱਥੇ ਅਹੰਕਾਰ ਪੈਦਾ ਹੋ ਗਿਆ ਉੱਥੇ ਨਰਾਦਰ ਵੀ ਆਰੰਭ ਹੋ ਗਿਆ। ਸਾਹਿਬ ਕਹਿੰਦੇ ਜਿੱਥੇ ਤੂੰ ਉੱਚੇ ਪੈਦਾ ਕੀਤੇ ਨੇ ਉੱਥੇ ਤੂੰ ਨੀਵੇਂ ਵੀ ਪੈਦਾ ਕਰ ਦਿੱਤੇ, ਜਿੱਥੇ ਤੂੰ ਨੀਵੇਂ ਪੈਦਾ ਕੀਤੇ ਨੇ ਉੱਥੇ ਤੂੰ ਵੱਡੇ ਵੀ ਪੈਦਾ ਕੀਤੇ ਹੋਏ ਨੇ, ਇੱਕ ਦੂਜੇ ਦੇ ਵਿਪਰੀਤ ਨੇ। ਤੇ ਸੰਸਾਰ ਦੀ ਖੇਡ ਵੀ ਐਸੀ ਹੈ। ਹਜ਼ੂਰ ਨੇ ਜਿਹੜੇ ਬਚਨ ਕਹਿ, ਕਿਤੇ ਤਾਂ ਦੇਖੋ ਆਹ ਜਿਹੜੇ ਹੱਥ ਨੇ ਮਹਿੰਦੀ ਨਾਲ ਰੰਗੇ ਨੇ ਤੇ ਸੁਹਾਗ ਦੇ ਗੀਤ ਗਾਏ ਜਾਂਦੇ ਨੇ, ਇਹਨਾਂ ਹੱਥਾਂ ਦੇ ਨਾਲ ਲੋਕੀ ਗਿੱਧੇ ਪੈ ਪਾਉਂਦੇ ਨੇ, ਤੇ ਉਹ ਹੱਥ ਨੇ ਦੋ ਨੇ ਜਿੱਥੇ ਕਿਤੇ ਗਿੱਧੇ ਨਹੀਂ ਪਾਏ ਜਾਂਦੇ, ਛਾਤੀ ਪਿੱਟ ਕੇ ਇਹਨਾਂ ਹੱਥਾਂ ਨਾਲ ਤੇ ਮੂੰਹ ਨਾਲ ਵਹਿਣ ਪਾਏ ਜਾਂਦੇ। ਰਚਨਾ ਉਹਦੀ ਹੋਈ ਹੈ, ਕਿਤੇ ਖੁਸ਼ੀ ਦੇ ਸਦਿਆਨੇ ਵਾਜੇ ਪੈ ਵੱਜਦੇ ਨੇ ਤੇ ਕਿਸੇ ਦੇ ਘਰ ਦੇ ਅੰਦਰ ਮੌਤ ਦੀ ਸਭ ਵਿਛੀ ਗਏ ਤੇ ਉਹਦੇ ਘਰ ਵਿੱਚ ਅਫਸੋਸ ਕਰਨ ਵਾਲੇ ਲੋਕ ਚਿੱਟੇ ਲੀੜੇ ਸਿਰ ਤੇ ਲੈ ਕੇ ਉਹਦੇ ਘਰ ਅਫਸੋਸ ਪੈ ਕਰਨ ਆਉਂਦੇ, ਕਿਸੇ ਦੇ ਮੂੰਹ ਤੇ ਹਾਸਾ ਹੈ, ਕਿਸੇ ਦੇ ਚਿਹਰੇ ਤੇ ਰੋਣਾ ਪਿਆ ਪ੍ਰਗਟ ਹੁੰਦਾ। ਮੁੱਕਦੀ ਗੱਲ ਕੀ ਕਿ ਮੇਰੇ ਵਾਹਿਗੁਰੂ ਨੇ ਦੋਨੋਂ ਵਿਪਰੀਤ ਚੀਜ਼ਾਂ ਇਹ ਪੈਦਾ ਕਰ ਦਿੱਤੀਆਂ। ਉਹਦੀ ਖੇਡ ਕਿਸੇ ਦੇ ਘਰ ਵਿੱਚ ਉਹਨੇ ਕੀ ਦਾਤ ਦੇ ਦੇਣੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬਾਣੀ ਪੜ੍ਹਦੇ ਹਾਂ ਕਈ ਵਾਰੀ ਫਿਰ ਮਨੁੱਖ ਸੁੱਖ ਜਿਹਾ ਇਹ ਕਿਉਂ, ਜੇ ਸੁੱਖ ਹੈ ਫਿਰ ਦੁੱਖ ਕਿਉਂ, ਜੇ ਖੁਸ਼ੀ ਹੈ ਤੇ ਗਮੀ ਕਿਉਂ, ਜੇ ਜਨਮ ਹੈ ਤੇ ਮੌਤ ਕਿਉਂ, ਅਸਲੀਅਤ ਜੇ ਕੇਵਲ ਮਨੁੱਖ ਤੇਰੇ ਨਾਲ ਨਹੀਂ, ਰੱਬ ਨੇ ਜੋ ਕੁਝ ਵੀ ਪੈਦਾ ਕੀਤਾ ਉਹਨੇ ਦੋਨੋਂ ਚੀਜ਼ਾਂ ਪੈਦਾ ਕਰ ਦਿੱਤੀਆਂ। ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਜਿੱਥੇ ਰੱਬ ਨੇ ਸੰਸਾਰ ਨੂੰ ਇੱਕ ਰੁੱਖ ਬਣਾਇਆ ਇਸ ਰੁੱਖ ਦੇ ਇੱਕ ਟਾਂ ਨੂੰ ਤਾਂ ਉਹਨੇ ਅੰਮ੍ਰਿਤ ਲਾ ਦਿੱਤਾ ਹੈ ਤੇ ਦੂਸਰੇ ਟਾਂ ਨੂੰ ਉਹਨੇ ਜ਼ਹਿਰ ਲਾ ਦਿੱਤਾ ਹੋਇਆ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ, ਦੋਨੋਂ ਲਾ ਦਿੱਤੇ। ਹੁਣ ਕਦੀ ਕਮਲ ਦੇ ਫੁੱਲ ਵੱਲ ਟੱਕੋ, ਜਿੱਤੇ ਕਮਲ ਦੇ ਫੁੱਲ ਦੀ ਮਹਿਕ ਸੁੰਦਰਤਾ ਅੱਤ ਦਾ ਸੁਹਾਪਣੇ, ਪਰ ਮੇਰੇ ਮਾਲਕ ਨੇ ਉਹਦੀ ਪੈਦਾਇਸ਼ ਕਿੱਥੇ ਕੀਤੀ ਹੈ? ਇੱਕ ਚਿੱਕੜ ਦੇ ਵਿੱਚ। ਦੋਨੋਂ ਇੱਕ ਦੂਜੇ ਦੇ ਵਿਪਰੀਤ ਨੇ, ਕਿੱਥੇ ਮਹਿਕ, ਕਿੱਥੇ ਬਦਬੋ, ਕਿੱਥੇ ਖੇੜਾ ਨਿਰਮਲਤਾਈ, ਕਿੱਥੇ ਗੰਦਗੀ। ਕੇਵਲ ਇੱਥੇ ਬਸ ਨਹੀਂ, ਗੁਲਾਬ ਦੇ ਫੁੱਲ ਨੂੰ ਤੱਕੋ, ਉਹਦਾ ਰੰਗ, ਉਹਦੀਆਂ ਪੰਖੁੜੀਆਂ, ਉਹਦੀ ਮਹਿਕ ਲੰਘਣ ਵਾਲੇ ਨੂੰ ਪ੍ਰਭਾਵਿਤ ਕਰਦੀ ਏ। ਪਰ ਹੈਰਾਨਗੀ ਦੀ ਬਾਤ ਉਹ, ਜਿੱਥੇ ਗੁਲਾਬ ਦੇ ਫੁੱਲ ਦੀ ਕੋਮਲਤਾ ਸੁਗੰਧੀ ਰੱਬ ਨੇ ਪੈਦਾ ਕੀਤੀ, ਉਸੇ ਫੁੱਲ ਦੀ ਟਾਹਣੀ ਦੇ ਨਾਲ ਰੱਬ ਨੇ ਕਠੋਰ ਕੰਡਾ ਵੀ ਪੈਦਾ ਕੀਤਾ ਹੋਇਆ। ਦੋਨੋਂ ਇੱਕ ਦੂਸਰੇ ਦੇ ਵਿਪਰੀਤ ਨੇ, ਕੰਡਾ ਕਠੋਰ ਏ, ਫੁੱਲ ਕੋਮਲ ਏ, ਪਰ ਇੱਕੋ ਟਾਂ ਨੂੰ ਦੋਨੋਂ ਮੇਰੇ ਮਾਲਕ ਨੇ ਲਾ ਦਿੱਤੇ। ਆਪਾਂ ਤੱਕਨੇ ਹਿੰਦੁਸਤਾਨ ਦੀ ਧਰਤੀ ਤੇ, ਖਾਸ ਕਰਕੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਜਦੋਂ ਅੱਤ ਦੀ ਗਰਮੀ ਪੈਂਦੀ ਏ ਤੇ ਮੇਰਾ ਮਾਲਕ ਕਿਰਪਾ ਕਰਦਾ, ਆਸਮਾਨ ਤੇ ਬੱਦਲ ਬਣਦੇ ਨੇ ਤੇ ਉਹਨਾਂ ਬੱਦਲਾਂ ਦੇ ਵਿੱਚੋਂ ਨਿਰਮਲ ਠੰਡਾ ਪਾਣੀ ਧਰਤੀ ਤੇ ਪੈਂਦਾ ਤੇ ਉਹ ਧਰਤੀ ਦੀ ਤਪਿਸ਼ ਨੂੰ, ਧਰਤੀ ਦੀ ਗਰਮੀ ਨੂੰ ਠੰਡ ਵਿੱਚ ਬਦਲ ਦਿੰਦਾ, ਬਨਸਪਤੀ ਮੌਣ ਜਾਂਦੀ ਏ। ਜਿਹੜੇ ਰੁੱਖ, ਜਿਹੜੀ ਬਨਸਪਤੀ ਪਹਿਲਾਂ ਗਰਮੀ ਨਾਲ ਸੜ ਚੁੱਕੀ ਏ, ਪੁੱਜ ਚੁੱਕੀ ਏ, ਜਦੋਂ ਮੀਂਹ ਪੈਂਦਾ ਉਹਦੇ ਤੇ ਹਰਿਆਵਲ ਆ ਜਾਂਦੀ। ਪਰ ਕਰਤਾਰ ਦੀ ਖੇਡ ਬੜੀ ਅਜੀਬ ਏ, ਉਹਨਾਂ ਬੱਦਲਾਂ ਦੇ ਵਿੱਚੋਂ ਪਾਣੀ ਪੈਦਾ ਕੀਤਾ, ਜਿਸ ਪਾਣੀ ਨੇ ਸੜਿਆ ਹੋਇਆਂ ਨੂੰ ਪਰਤ ਕੇ ਜੀਵਨ ਬਖਸ਼ ਦਿੱਤਾ। ਪਰ ਹੈਰਾਨਗੀ ਦੀ ਬਾਤ, ਉਹਨਾਂ ਬੱਦਲਾਂ ਵਿੱਚ ਰੱਬ ਨੇ ਬਿਜਲੀ ਪੈਦਾ ਕਰ ਦਿੱਤੀ, ਜਿਹੜੀ ਧਰਤੀ ਤੇ ਪੈਂਦਿਆਂ ਸਾਰ ਜਿੱਥੇ ਪੈ ਜਾਏ ਉਹਨੂੰ ਸਾੜ ਕੇ ਸਵਾਹ ਕਰ ਦਿੰਦੀ। ਅੱਗ ਤੇ ਪਾਣੀ ਦੋਨੋਂ ਇਕੱਠੇ ਕਰ ਦਿੱਤੇ। ਗੁਰਦੇਵ ਨੇ ਇਸੇ ਕਰਕੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤ੍ਰਿਜੈ, ਬੱਕਰੀ ਸਿੰਘ ਇੱਕ ਤੈ ਥਾਂ ਰੱਖ, ਹੈ ਮਨ ਹਰ ਜਪ ਭਰਮ ਭਉ ਦੂਰ ਕੀਜੈ। ਕੇਵਲ ਤੇਰੇ ਨਾਲ ਨਹੀਂ, ਰੱਬ ਨੇ ਲੱਕੜ ਵਿੱਚ ਅੱਗ ਪੈਦਾ ਕੀਤੀ, ਦੋਨੋਂ ਇੱਕ ਦੂਜੇ ਦੇ ਵਿਰੋਧੀ ਨੇ। ਧਰਤੀ ਥੋੜੀ, ਪਾਣੀ ਜ਼ਿਆਦਾ, ਪਰ ਇੱਕ ਦੂਜੇ ਦੇ ਵਿਰੋਧੀ ਟਿਕਾਏ ਨੇ। ਮਾਨੋ ਮੇਰੇ ਮਾਲਕ ਨੇ ਦੁਨੀਆਂ ਦੀ ਖੇਡ ਐਸੀ ਰਾਈ ਦਿੱਤੀ, ਉੱਥੇ ਉਹਨੇ ਸ਼ੇਰ ਬੰਨ ਦਿੱਤਾ, ਉੱਥੇ ਨਾਲ ਬੱਕਰੀ ਬੰਨ ਦਿੱਤੀ ਏ। ਸ਼ੇਰ ਤੇ ਬੱਕਰੀ ਇੱਕ ਦੂਜੇ ਦੇ ਵਿਪਰੀਤ ਨੇ, ਪਰ ਉਹਦੀ ਰਚਨਾ ਵਿੱਚ ਇਹ ਵੀ ਸਾਨੂੰ ਦੇਖਣ ਨੂੰ ਮਿਲਦਾ। ਗੁਰੂ ਅਰਜਨ ਸਾਹਿਬ ਅੱਜ ਕਹਿੰਦੇ ਨੇ, ਜਿੱਥੇ ਖੁਸ਼ੀ ਉੱਥੇ ਗਮੀ, ਮੇਰੇ ਮਾਲਕਾ ਜਿੱਥੇ ਜਨਮੇ ਉਸ ਘਰ ਦੇ ਅੰਦਰ ਮੌਤ ਵੀ ਏ, ਜਿੱਥੇ ਭੋਗ ਏ ਉੱਥੇ ਰੋਗ ਵੀ ਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਪੜ੍ਹਦੇ ਹਾਂ ਤੇ ਭਗਤ ਨਾਮਦੇਵ ਜੀ ਦਾ ਤੇ ਭਗਤ ਕਬੀਰ ਜੀ ਦੇ ਦੋ ਪ੍ਰਮਾਣ ਨੇ, ਸਦਾ ਖੁਸ਼ੀ ਨਹੀਂ ਰਹਿਣੀ ਤੇ ਸਦਾ ਗਮੀ ਨਹੀਂ ਰਹਿਣੀ, ਸਮਾਂ ਆਪਣੀ ਚਾਲ ਨਾਲ ਨਿਕਲ ਜਾਂਦਾ। ਕਬੀਰ ਸਾਹਿਬ ਦਾ ਬਚਨ ਆਉਂਦਾ ਹੈ, ਕਹਿੰਦੇ ਨੇ, ਮੇਰੇ ਵਾਹਿਗੁਰੂ ਮੈਂ ਤੈਨੂੰ ਨਮਸਕਾਰ ਕਰਨ ਆਇਆ, ਅਸਲ ਵਿੱਚ ਨਾ ਤੇਰੀ ਬਣਾਈ ਕੋਈ ਕੁਦਰਤ ਦਾ, ਤੇਰੇ ਕੌਤਕਾਂ ਦਾ ਕਦੀ ਕਿਸੇ ਨੇ ਅੰਤ ਨਹੀਂ ਪਾਇਆ। ਬਸ ਇੱਕੋ ਹੀ ਮਨ ਵਿੱਚ ਗੱਲ ਸੋਚੀਏ, ਜਿਹੜੇ ਤੇਰੇ ਨਾਮ ਵਿੱਚ ਭਿੱਜ ਚੁੱਕੇ ਨੇ ਨਾ, ਉਹਨਾਂ ਦੇ ਚਰਨਾਂ ਦਾ ਮੈਂ ਦਾਸ ਬਣ ਜਾਵਾਂ। ਪੁੱਛਿਆ ਕਬੀਰ ਸਾਹਿਬ, ਤੁਸੀਂ ਕੀ ਕੌਤਕ ਤੱਕਿਆ? ਤੇ ਉਹਨਾਂ ਦਾ ਪਾਵਨ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਦੇ ਰਾਗ ਸਾਰੰਗ ਵਿੱਚ, ਕਹਿਣ ਲੱਗੇ, ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ। ਹੁਣ ਅੱਗੇ ਧਿਆਨ ਦੇਣਾ, ਦੁਨੀਆਂ ਦੀ ਖੇਡ ਕੀ ਏ, ਹੱਸੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸ ਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਪਹਿਲੀ ਪੰਕਤੀ ਏ ਦਾਤਾ, ਹੱਸੋ ਜਾਏ ਸੋ ਰੋਵਤ ਆਵੇ। ਜਿਹੜਾ ਬੰਦਾ ਸਵੇਰੇ ਘਰੋਂ ਹੱਸਦਿਆ ਗਿਆ, ਪਰਿਵਾਰ ਵਿੱਚ ਖੁਸ਼ੀ ਨਾਲੋਂ ਘਰੋਂ ਕੰਮ ਤੇ ਗਿਆ, ਪਰ ਪਤਾ ਨੀ ਤੇਰੇ ਕੌਤਕ ਕੀ ਹੋ ਜਾਏ ਨੇ, ਕਈ ਵਾਰੀ ਇਹੋ ਜਿਹੇ ਭਾਣੇ ਵਰਤਾ ਦੇਣਾ। ਉਹ ਸ਼ਾਮ ਨੂੰ ਜਦੋਂ ਘਰ ਮੁੜਦਾ ਤੇ ਰੋਂਦਾ ਹੀ ਘਰ ਮੁੜਦਾ, ਧਾਹਾਂ ਮਾਰਦਾ ਆਉਂਦਾ, ਗਿਆ ਤਾਂ ਹੱਸਦਾ ਸੀ ਪਰ ਪਰਤ ਕੇ ਰੋਂਦਾ ਆਏ। ਹੱਸੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ। ਤੇ ਜਿਹੜੇ ਜੀਵਨ ਤੋਂ ਨਿਰਾਸ਼ ਹੋ ਕੇ ਰੋਂਦੇ ਜਾਂਦੇ ਨੇ, ਘਰ ਵਿੱਚ ਕੁਝ ਨਹੀਂ, ਕੰਮ ਕੋਈ ਨਹੀਂ, ਪਰ ਜਦੋਂ ਕਿਤੇ ਬਾਹਰ ਤੂੰ ਕਿਰਪਾ ਕਰਦਾ ਤੇ ਜਦੋਂ ਵਾਪਸ ਮੁੜਦੇ ਨੇ, ਉਹਨਾਂ ਦੇ ਚਿਹਰਿਆਂ ਤੇ ਰੋਣਾ ਨਹੀਂ, ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਪ੍ਰਤੀਤ ਪਈ ਹੁੰਦੀ। ਤੇਰੇ ਕੌਤਕ ਨੇ, ਹੱਸੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸ ਤੋ ਹੋਏ ਹੋਏ ਸੋ ਉਜਰ। ਜਿੱਥੇ ਵਸਦੀ ਹੁੰਦੀ ਏ, ਸ਼ਹਿਰ ਵਸਦੇ ਨੇ, ਪਿੰਡ ਵਸਦੇ ਨੇ, ਗਰਾਉਂ ਵਸਦੇ ਨੇ,
मेरे मालका जे तू चाहे ता एक अख चमकण दी देर विच उथे तबाहियां करके उजाड़ पैदा कर दे ते जिस उजाड़ विच कदी कोई नहीं वसदा जे तेरी मर्जी होवे ते उजाड़ विच तू वसो पैदा कर दे। तेरी खेड है ना, बस तो होए होए सो उजर, उजर होए सो बस है। अगे किन्ने जल ते थल कर, जिथे पानी है उथे तू मारूथल पैदा कर सकने। जल ते थल कर, थल ते कुंव, ते जिस मारूथल विच पानी दी बूंद नहीं लभदी तू उच्चे टिब्बियां दे विच मेरे मालका पानी दे खूह पैदा कर सकने। तेरी खेड है, तेरे चोज ने कोई अंत नहीं। जल ते थल कर, थल ते कुंवा, कूप ते मेर करावे, कूप दर ते खूह, खूह डूंघा है, पहाड़ उच्चा है। जे तू चाहे ता नीवे खूह दे विचों भी पहाड़ वर्गी उच्ची धरती पैदा कर सकदा। कूप ते मेर करावे ते तेरी एक खेड है, धरती ते आकाश चढ़ावे। जिस बंदे नूं इस धरती ते कोई जानदा नहीं, जे मेरे वाहगुरु तू चाहे ओनू असमान जिन्ना उच्चा चौके वड्याई दे सकने, ते जिन्ना नूं असमान जिन्ना उच्चा तू चुकी बैठे, जे तू चाहे ता एक खिन में सट के उन्हां नूं पताल विच गर कर दे। तेरे कौतक ने दोनों वपरीत ने एक दूजे दे। जल ते थल कर, थल ते कुआं, कूप ते मेर करावे, धरती ते आकाश चढ़ावे, चढ़े आकाश गरावे, पेखारी ते राज करावे। जेड़ा बंदा दर दर ते भिखिया मंगदा सी, खैर मंगदा सी, तू ओनू बादशाह बना देना, सल्तनत बख्श देना, राज भाग लश्कर बख्श देने। पर जेड़ा बंदा अज तक राज करदा रहा है ना, ओदे गले विच झोली पा के तू दर दर ते ओनू मंगण वास्ते मजबूर कर देना। तेरे कौतक ने पेखारी ते राज करावे, राजा ते पेखारी, खल मूर्ख ते पंडित करबो। जेड़ा बंदा खल मूर्ख दर ते मां जाड़े जिनू अकली कोई नहीं, तू मेरे वाहगुरु चाहे एक खिन विच ओनू महान विद्वान पंडित बना देने। ते जेड़ा मान करी फिरदा मैं बड़ा विद्वान, एक खिन विच तू मूर्खां दे काफले विच ओनू पैदा कर देने। पेखारी ते राज करावे, राजा ते पेखारी, खल मूर्ख ते पंडित करबो। पंडित ते मुगधारी कहन लगे मेरे वाहगुरु नारी ते जो पुरख करावे, पुरखन ते जो नारी, कौन न कौ कबीर साधु को प्रीतम, तिस मूर्त बलिहारी, मैं उस वाहगुरु तो कुर्बान। जिदी खेड एहो जी अजीब है, एक दूजे दे वपरीत तत् ने पैदा किते हुए। साध संगत यही कारण मेरे हजूर ने केवल क्या नहीं बाणी विच एहो जिया घटनावां वापरियां ने। मैं अर्ज करा भगत नामदेव जी का शब्द है, देखो रब कई कौतक वरतांदा। मैं अर्ज कर रहा जन्मे मौते खुशी ए गमीए भोगे रोगे सोखे दुखे, पता नहीं वाहगुरु ने की खेड वरता देनी। भगत नामदेव कहिंदे ने कई वारी परमेश्वर तू मनुख नूं इन्ना देना कि ओदे सामने कई कटोरियां कई भोजन जड़े ने परोस के रखे होण, किसे थाली दी कटोरी विच खीर पाई होवे, किते घ्यो पाया होवे, किते दुध पिया होवे, किते मिठी खंड पाई होवे, किते घ्यो नाल पे के रोटी तैयार करके ओदी थाली विच रखी होवे, ते बंदा ओनू पैर मार के कहिंदा परा लै जाओ, मेरा चित नहीं करदा इस भोजन वल तकण वास्ते भी, मैनू नहीं ये चीजां स्वाद लगदियां। ते भगत नामदेव कहिंदे ने मेरे मालक दे कौतक बड़े बेअंत नहीं मना, तू डर के रही। जेड़ा बंदा घ्यो खीर खंड 36 प्रकार दे बने हुए भोजना नूं ठोकर मार दिंदा, मेरा वाहगुरु कई वारी ओनू दर दर दे टुकड़े मंगण वास्ते मजबूर कर दिंदा। ओ दर दर ते झोली अड के मंगदा है, ते हजूर कहिंदे ने मंगदियां नूं वी खैर ओहनां नूं पैंदी है जिन्हां दे भाग चंगे होण। कईआं नूं मंगदियां वी खैर नहीं पैंदी, ओ फिर की करदे ने जिथे लोकां ने कूड़ा सटिया है हत्थां नाल कूड़े नूं फोलदे ने। असीं तकने इंडिया अंदर तुहानूं बेअंत उदाहरणां मिल गईआं, लोक उस कूड़े नूं फोलदे ने, ते जिहड़े कूड़े विच पए होए दाणे ने ਉਹਨਾਂ ਨੂੰ ਧੋ ਧੋ ਕੇ ਆਪਣਾ ਖਾ ਕੇ ਪੇਟ ਭਰਦੇ ਨੇ। ਤੇ ਭਗਤ ਨਾਮਦੇਵ ਕਹਿੰਦੇ ਨੇ ਬੰਦਾ ਤੇ ਉਹੀ ਏ ਜਿਹੜਾ ਭਰੇ ਹੋਏ ਭੋਜਨਾਂ ਦੀਆਂ ਥਾਲੀਆਂ ਨੂੰ ਟੁਕਰਾਉਂਦਾ ਸੀ ਤੇ ਅੱਜ ਕੂੜੇ ਤੋਂ ਦਾਣੇ ਚੁਣ ਚੁਣ ਕੇ ਆਪਣੇ ਪੇਟ ਨੂੰ ਭਰਦਾ ਸੀ। ਸਤਿਗੁਰੂ ਕੀ ਬਾਣੀ ਵਿੱਚ ਬਚਨ ਨੇ ਸਾਹਿਬ ਕਹਿੰਦੇ ਨੇ ਕਦੂ ਖੀਰ ਖਾਂਡ ਘਿਓ ਨਾ ਭਾਵੇ, ਕਦੀ ਇਹੋ ਜਿਹਾ ਸਮੇਂ ਬੰਦੇ ਨੂੰ ਇਹਨਾਂ ਤਿੰਨਾਂ ਵਿੱਚੋਂ ਕੁਝ ਵੀ ਚੰਗਾ ਨਹੀਂ ਲੱਗਦਾ। ਖੀਰ ਖੰਡ ਘਿਓ ਕੁਝ ਚੰਗੀ ਨਹੀਂ ਲੱਗਦੀ, ਸਾਹਿਬ ਕਹਿੰਦੇ ਨੇ ਕਬੂ ਘਰ ਘਰ ਟੂਕ ਮੰਗਾਵੇ ਟੂਕਦਾਰ ਤੇ ਟੁਕੜੇ, ਤੇ ਕਦੀ ਉਹੀ ਬੰਦਾ ਜਿਹਨੂੰ ਮੇਰਾ ਵਾਹਿਗੁਰੂ ਘਰ ਘਰ ਵਿੱਚ ਟੁਕੜੇ ਮੰਗਣ ਤੇ ਮਜਬੂਰ ਕਰ ਦਿੰਦਾ। ਸਾਹਿਬ ਕਹਿੰਦੇ ਨੇ ਕਬੂ ਕੂਰਨ ਕੂਰਨਦਰ ਤੇ ਕੂੜਾ ਚਨੇ ਬਿਨਾਵੇ, ਕਦੀ ਕੂੜੇ ਤੇ ਪਏ ਹੋਏ ਦਾਣੇ ਚੁਣ ਚੁਣ ਕੇ ਪੇਟ ਭਰਦਾ। ਤੇ ਅੱਗੇ ਭਗਤ ਨਾਮਦੇਵ ਕਹਿੰਦੇ ਨੇ ਮਨਾ ਜਿਉਂ ਰਾਮ ਰੱਖ ਹੈ ਤਿਉਂ ਰਹੀ ਹੈ ਰੇ ਭਾਈ, ਖੇ ਮੇਰੇ ਭਰਾਵਾ ਜਿਵੇਂ ਵਾਹਿਗੁਰੂ ਰੱਖਦਾ ਉਸੇ ਤਰ੍ਹਾਂ ਰਹੀ, ਕਿਉਂਕਿ ਹਰ ਕੀ ਮਹਿਮਾ ਕਿਸ ਕਥਨ ਨਾ ਜਾਈ, ਉਹਦੇ ਕੌਤਕਾਂ ਦਾ ਕੋਈ ਪਤਾ ਨਹੀਂ ਉਸ ਵਾਹਿਗੁਰੂ ਨੇ ਕੀ ਖੇਡ ਵਰਤਾ ਦੇਣੀ। ਅਗਲਾ ਬਚਨ ਭਗਤ ਜੀ ਨੇ ਕੀਤਾ, ਕਦੀ ਕਹਿੰਦੇ ਨੇ ਇੰਨੀ ਦੌਲਤ ਏ, ਇੱਕ ਘੋੜੇ ਤੇ ਸਵੇਰੇ ਸਵਾਰੀ ਕਰਨੀ, ਦੁਪਹਿਰ ਨੂੰ ਨੌਕਰ ਨੇ ਘੋੜਾ ਬਦਲ ਕੇ ਦੂਸਰਾ ਦੇ ਦੇਣਾ, ਤੇ ਅੱਜ ਆਪਾਂ ਉਸ ਘੋੜੇ ਦੀ ਥਾਂ ਤੇ ਗੱਡੀਆਂ ਦੀ ਗਿਣਤੀ ਕਰ ਸਕਦੇ ਹਾਂ, ਸ਼ਾਮ ਨੂੰ ਘੋੜਾ ਹੋਰ ਏ, ਪੈਰ ਕਦੀ ਲਾਂਘਾ ਨੀ ਘੋੜਿਆਂ ਤੋਂ। ਤੇ ਸਾਹਿਬ ਕਹਿੰਦੇ ਨੇ ਕਦੀ ਉਹ ਸਮਾਂ ਘੋੜਿਆਂ ਨੂੰ ਦਿਨ ਵਿੱਚ ਤਿੰਨ ਤਿੰਨ ਵਾਰੀ ਬਦਲ ਕੇ ਸਵਾਰੀ ਕਰਦਾ।
ਸਾਹਿਬ ਕਹਿੰਦੇ ਨੇ ਕਦੀ ਮੇਰਾ ਵਹਿਗੁਰੂ ਮਚਾਵੇ ਲੈ ਆਉਂਦਾ,
ਕਦੀ ਤਾਂ ਬੰਦਾ ਘੋੜੇ ਮਚਾਉਂਦਾ ਪਿਆ ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਸੀਬ ਨਹੀਂ, ਤੇ ਕਦੀ ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਸੀਬ ਨਹੀਂ ਹੁੰਦੀ। ਤੀਸਰਾ ਬਚਨ ਭਗਤ ਨਾਮਦੇਵ ਜੀ ਨੇ ਕੀਤਾ, ਕਹਿਣ ਲੱਗੇ ਸੱਜਣਾ ਕਦੀ ਉਹ ਸਮੇਂ ਘਰ ਵਿੱਚ ਦਿਨ ਵਿੱਚ ਕਈ ਵਾਰੀ ਕੱਪੜੇ ਬਦਲ ਬਦਲ ਕੇ ਸੇਜ ਤੋਂ ਤਿਆਰ ਕਰਨੇ, ਚਿੱਟੀਆਂ ਚਾਦਰਾਂ ਤੇ ਆਰਾਮ ਕਰਨੇ, ਤੇ ਕਦੀ ਇੱਥੇ ਵੀ ਦਿਨ ਤੱਕਣੇ ਪੈਂਦੇ ਨੇ ਕਿ ਹੱਥ ਵਿੱਚ ਪਰਾਲੀ ਪਕੜੀਏ ਤੇ ਲੋਕਾਂ ਦੇ ਦਰਵਾਜ਼ਿਆਂ ਵਿੱਚ ਡਿਊੜੀਆਂ ਵਿੱਚ ਪਰਾਲੀ ਵਿਛਾ ਕੇ ਆਪਣੇ ਰਾਤ ਤੇ ਦਿਨ ਬਤੀਤ ਪਿਆ ਕਰਦਾ। ਸਾਹਿਬ ਕਹਿੰਦੇ ਨੇ ਕਬੂ ਖਾਟ ਸੁਪੇਦੀ ਸਵਾਵੇ, ਕਬੂ ਭੂਮ ਪਿਆਰ ਨਾ ਪਾਵੇ, ਕਦੀ ਮੰਜੀ ਤੇ ਚਿੱਟੀਆਂ ਚਾਦਰ, ਤੇ ਕਦੀ ਫਿਰ ਸਾਹਿਬ ਕਹਿੰਦੇ ਨੇ ਪਿਆਰਿਆ ਪਰਾਲੀ ਵਿਛਾ ਕੇ ਜ਼ਮੀਨ ਵੀ ਨਹੀਂ ਮਿਲਦੀ ਕਿਤੇ ਲੰਮਿਆਂ ਪੈਣ ਵਾਸਤੇ। ਇਹਦਾ ਮਤਲਬ ਉਸ ਪਰਮੇਸ਼ਵਰ ਦੇ ਕੌਤਕਾਂ ਦਾ ਕੋਈ ਪਤਾ ਨਹੀਂ। ਹਜ਼ੂਰ ਨੇ ਮੈਂ ਅਰਜ਼ ਕੀਤੀ ਆਪਣੇ ਨੇਤਰਾਂ ਨਾਲ ਜੋ ਤੱਕਿਆ ਉਹ ਬਾਣੀ ਵਿੱਚ ਅੰਕਿਤ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਸ਼ਬਦ ਐਸੇ ਨੇ ਗੁਰੂ ਨਾਨਕ ਬਾਬਾ ਜੀ ਦੇ ਜਿਹੜੇ ਇਤਿਹਾਸ ਨਾਲ ਵੀ ਸੰਬੰਧਿਤ ਨੇ, ਪਰ ਜਦੋਂ ਉਹਨਾਂ ਵਿੱਚੋਂ ਇਤਿਹਾਸ ਨੂੰ ਪੜ੍ਹਨੇ ਆ ਤੇ ਉਹ ਇਤਿਹਾਸ ਕੇਵਲ ਉਸ ਸਮੇਂ ਤੱਕ ਮਹਿਦੂਦ ਨਹੀਂ, ਉਹ ਸ਼ਬਦ ਪੜ੍ਹਨੇ ਆ ਤੇ ਸਾਨੂੰ ਅੱਜ ਤੱਕ ਉਹ ਸ਼ਬਦ ਅਗਵਾਈ ਦਿੰਦੇ। ਚਾਰ ਸ਼ਬਦ ਨੇ ਤੇ ਜਿਹੜੇ ਅਹਿਮਦਾਬਾਦ ਦੀ ਧਰਤੀ ਨਾਲ ਸੰਬੰਧਿਤ ਨੇ, ਤੇ ਚਾਰੇ ਸ਼ਬਦ ਮੇਰੇ ਹਜ਼ੂਰ ਨੇ ਉਹ ਅਹਿਮਦਾਬਾਦ ਦੀ ਧਰਤੀ ਤੇ ਉਚਾਰਨ ਕੀਤੇ। ਇੱਕ ਸ਼ਬਦ ਤਾਂ ਉਦੋਂ ਉਚਾਰਿਆ ਜਦੋਂ ਮੇਰੇ ਗੁਰਦੇਵ ਜਗਤ ਜਲੰਬੇ ਨੂੰ ਠਾਰਨ ਲਈ ਗਏ ਤੇ ਭਾਈ ਲਾਲੋ ਦੀ ਕੁੱਲੀ ਨੂੰ ਭਾਗ ਲਾਏ ਨੇ, ਕੋਧਰੇ ਦੀ ਰੋਟੀ ਖਾਧੀ, ਭਾਈ ਲਾਲੋ ਨੂੰ ਕਿਰਪਾ ਕਰਕੇ ਰਹਿਮਤਾਂ ਬਖਸ਼ੀਆਂ। ਤੇ ਇੱਥੇ ਜਦੋਂ ਹਜ਼ੂਰ ਨੇ ਪੁੱਛਿਆ ਸੀ ਲਾਲੋ ਇਸ ਪਿੰਡ ਦੀ ਕੀ ਹਾਲਤ ਏ, ਤੇ ਉਹਨੇ ਕਿਹਾ ਸੀ ਬਾਬਾ ਪੁੱਛ ਕੁਝ ਨਾ, ਦੌਲਤ ਇੰਨੀ ਆ, ਰੂਪ ਦਾ ਨਸ਼ਾ ਇੰਨਾ, ਇੱਥੇ ਨਾ ਕਿਸੇ ਫਕੀਰ ਦਾ ਅਦਬੀ ਨਾ ਕਿਸੇ ਸੰਤ ਦਾ ਅਦਬੀ, ਰੱਬ ਦੇ ਨਾਮ ਦੀ ਤਾਂ ਗੱਲ ਛੱਡ ਦੇ, ਲੋਕਾਂ ਨੂੰ ਰਾਮ ਤੇ ਰਹੀਮ ਦੋਨੋਂ ਭੁੱਲੇ ਹੋਏ, ਦੌਲਤ ਨੇ ਅੰਨਿਆ ਕਰ ਦਿੱਤਾ। ਹਜ਼ੂਰ ਦੇ ਨੇਤਰ ਮੁੰਡੇ ਸਨ, ਭਾਈ ਲਾਲੋ ਦੇ ਘਰ ਬੈਠੇ ਨੇ, ਤੇ ਭਾਈ ਮਰਦਾਨੇ ਦੀ ਰਬਾਬ ਦੀ ਤਾਰ ਛਿੜੀ ਤੇ ਮੇਰੇ ਗੁਰਦੇਵ ਦੇ ਚਿਹਰੇ ਤੇ ਕੋਈ ਅਗੰਮੀ ਨੂਰ ਆਇਆ, ਤੇ ਭਾਈ ਲਾਲੋ ਨੂੰ ਸੰਬੋਧਨ ਕਰਕੇ ਦੁਨੀਆਂ ਦੀ ਹਾਲਤ ਨੂੰ ਤੱਕ ਕੇ ਮੇਰੇ ਹਜ਼ੂਰ ਨੇ ਕਿਹਾ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਲੋਕ ਮਾਣ ਪੈ ਕਰਦੇ ਨੇ ਪਰ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਪਰ ਦੁਨੀਆਂ ਦੀ ਹਾਲਤ ਕੀ ਏ, ਸ਼ਰਮ ਧਰਮ ਸਭ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਤੇ ਜਦੋਂ ਬਾਬਰ ਨੇ ਆਉਣੇ ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਉਦੋਂ ਕਿਸੇ ਨੇ ਕਾਜੀ ਤੋਂ ਨਿਕਾਹ ਨਹੀਂ ਕਰਾਉਣਾ, ਉਦੋਂ ਕਿਸੇ ਨੇ ਬ੍ਰਾਹਮਣ ਤੋਂ ਫੇਰੇ ਨਹੀਂ ਕਰਾਉਣੇ, ਅਗਦ ਪੜੇ ਸ਼ੈਤਾਨ ਵੇ ਲਾਲੋ, ਉਦੋਂ ਸ਼ੈਤਾਨ ਬਿਰਤੀ ਵਾਲੇ ਲੋਕ ਆ ਕੇ ਤੇ ਨਿਕਾਹ ਤੇ ਫੇਰੇ ਕਰਨੇ। ਸਤਿਗੁਰੂ ਨੇ ਜਿਹੜੇ ਬਚਨ ਕਹਿ ਵਾਕਿਆ ਉਹ ਕੌਤਕ ਵਰਤੇ, ਤੇ ਹਜ਼ੂਰ ਦਾ ਜਦੋਂ ਦੂਸਰਾ ਸ਼ਬਦ ਪੜਿਆ ਜਦੋਂ ਭਾਣੇ ਵਾਪਰ ਗਏ ਤੇ ਮੇਰੇ ਗੁਰਦੇਵ ਫਿਰ ਅਹਿਮਦਾਬਾਦ ਦੀ ਧਰਤੀ ਤੇ ਆਏ। ਅੱਜ ਅਹਿਮਦਾਬਾਦ ਦੀ ਧਰਤੀ ਮਾਸਪੁਰੀ ਬਣੀ ਪਈ, ਥਾਂ ਥਾਂ ਤੇ ਲਾਸ਼ਾਂ ਰੁਲਦੀਆਂ ਨੇ, ਨਾਲਿਆਂ ਵਿੱਚ ਖੂਨ ਵਹਿ ਤੁਰਦਾ ਹੈ, ਥਾਂ ਥਾਂ ਤੇ ਕੀਰਨੇ ਪੈ ਪੈਂਦੇ ਨੇ, ਤੇ ਸਾਰੀ ਜਨਤਾ ਨੂੰ ਬਾਬਰ ਦੇ ਸਿਪਾਹੀਆਂ ਨੇ ਗ੍ਰਿਫਤਾਰ ਕੀਤਾ ਹੈ, ਉਸ ਕੈਦ ਖਾਨੇ ਵਿੱਚ ਫਿਰ ਰਬਾਬ ਛਿੜੀਏ, ਤੇ ਕਮਾਲ ਦੀ ਗੱਲ ਉਸ ਕੈਦ ਖਾਨੇ ਵਿੱਚੋਂ ਇੱਕ ਆਵਾਜ਼ ਉੱਠੀ ਤੇ ਸੰਬੋਧਨ ਕਰਕੇ ਦੁਨੀਆਂ ਦੇ ਲੋਕਾਂ ਨੂੰ ਮੇਰਾ ਹਜ਼ੂਰ ਕਹਿੰਦਾ ਲੋਗੋ ਅਜੇ ਵੀ ਪਰਮੇਸ਼ਵਰ ਦੇ ਚਰਨਾਂ ਵਿੱਚ ਝੁੱਕ ਜਾਓ, ਉਹਦੇ ਕੌਤਕਾਂ ਦਾ ਕੋਈ ਪਤਾ ਨਹੀਂ ਕੀ ਖੇਡ ਵਰਤਾਣੀ। ਉੱਥੇ ਹਜ਼ੂਰ ਨੇ ਬਚਨ ਕਿਹਾ जे खुशी है ते नाल गमी भी है। साहब कह लगे दाता आई लोग ने जेडे कैद विच पईयां होईयां इस्त्रियां ने कदी इन्हां दे सिर ते कंघियां फेरदियां सन सोहणे केस बांधदियां सन ते केसां दी पट्टी दे विच केसां दी उस लकीर दे विच संदूर भरदियां सन पर अज ओही केस बाबर दे सिपाहियां ने कैंचियां नाल कट दिते ने ते गले विच धूड़ जम गई बोल नहीं सकदियां ओही ने जेड़ियां कदी महलां विचों एक पैर भी बाहर नहीं सन कढ़दियां अज मेरे मालका उन्हां महलां दे बाहर बहन नूं इन्हां नूं थां नहीं नसीब नहीं हुंदी पई। साहब ने उत्थी कहा सी कहन लगे जिन सिर सोहन पट्टियां मांगी पाए संदूर। साहब कहंदे ने से सिर काती मुनियन गल विच आवै धूड़ महलां अंदर हुंदियां हुण बहन ना मिलना दूर। ते साहब ने इत्थे जिहड़ा बचन कहा कहन लगे मरदानिया जुड़ जा ओहदे चरणां विच ते बस इको बेनती कर आदेश बाबा आदेश आदि पुरख तेरा अंत ना पाया तू कर कर देखे वेस मेरा वाहिगुरु तेरा कोई अंत नहीं पा सकदा पता नहीं तू केड़े केड़े कौतुक वरता देने। अगला बचन जेड़ा हजूर ने कहा कहन लगे यही ने ओ नौजवान इस्त्रियां जिदन शादी हुई लाड़े नाल सन डोलियां विच बैठ के आईयां उपरों पानी वार के सस ने पीता ते कीमती पखे जिन्हां विच मोती चमकदे सन नौकरानियां ने पखे झले इन्नी दौलत सी सगन लैंदियां सन एक लख बहण दा एक लख उठण दा गरी सवारियां दे आनंद माणे पर अज ओही गले ने जिन्हां गलियां विच सुच्चे मोतियां दियां माला सन अज उन्हां गलियां विच बाबर दे सिपाहियां ने रस्सियां पा दित्तियां ते जदों खिचदे ने ते मोती एक एक करके तिड़क तिड़क के टुट के जमीन ते डिगदे पए। ए ओदी खेड़ी साहब ने उत्थे बचन कहा जदों सियां व्याईयां लाड़े सोहण पास खिडोली चढ़ आईयां दंद खंड कीते रास उपरों पानी वारिया चले चमकण पास एक लख लैण बहतियां लख लैण खड़ियां गरी सुहारे खांदियां मानन छेजड़ियां। अगे साहब कहिंदे ने तीन गल सिलकां पाईयां इत्थे सिलकां दा अर्थ है सिलक दा अर्थ है रस्सी उन्हां दे गले विच बाबर दे सिपाहियां ने रस्सियां पा दित्तियां तीन गल सिलकां पाईयां टुटन मुत सरियां धन जोगण दो वैरी होए जिन्नी रखे रंग लाए दूतां नूं फरमाया लै चले पत गवाए। देख उस वाहगुरु की खेड इन्ने पत वाले लोग सन अज रब ने पत मिट्टी विच मिला के रख दिती। मेरे गुरु अर्जन साहब अज यही तो बचन सानू कहिंदे ने कहन लगे याद रखी जन्मंग ता मरणंग जे जन्म होया ते मौत नू भुली ना क्योंकि मौत जन्म तो बाद जे किसी ने आना ते केवल मौत ने आना। साध संगत गुरु साहब ने बड़े प्यारे बचन कहे जन्म तो बाद किसी का कोई भरोसा नहीं जिस बच्चे का जन्म होया इन्हें वड्डिया होके धर्मी बनना है संत बनना है जा गुरमुख बनना है जा साखत बनना है जा मनमुख बनना है डॉक्टर बनना है वकील बनना है जा इंजीनियर बनना है पर एक हर एक नू पता है कि जेड़ा जमया है एदे जीवन का कोई भरोसा नहीं इदन किन्ने केड़े पासे वह तुरना है पर एक यकीन जरूर है जेड़ा जमया है दी मौत जरूर होगी मौत अवश्य है। यही कारण हजूर ने बाणी विच बचन कहा कहन लगे मां तू बच्चे नू गोद विच बिठानी है ते लोरी दे के कहनी है मेरा है मेरा है पर चलिए तेरे ते खलोती मौत सिर ते हस दिए ते कहंदी है असल विच ये तेरा नहीं ये मेरा है तू जितनी मर्जी लोरी दे ला जिन्नू जन्म दे के तू लोरियां देनी है ज्यों ज्यों इन्हे वड्डे होना है मौत कहंदी त्यों त्यों मेरी झोली दे नेड़े आई जाए। साहब ने बचन कीता जननी जानत सुत बड़ा होत है इतना कू ना जाने इना किसे नू कोई पता नहीं जे दिन दिन अवध घटता है मोर मोर कर अदक लाद कर तेखत ही जमराओ हसै। साहब कहन लगे मेरा मेरा कहंदी है ते मौत वेख वेख के हस के कहंदी है तेरा नहीं ए असल विच मेरा है जन्मंग ता मरणंग जे जन्म होया मौत अवश्य क्योंकि औध घटै दिन सरहणा रे दिन रात करके उम्र घटदी पई है जन्मंग ता मरणंग जन्म होया ते मौत अवश्य। साहब कहंदे ने हरखंग ता सोगंग जदों जन्म होया उदों वधाइयां मिलियां ने पर याद रखी जिस घर दे अंदर वधाइयां मिलियां ने उस घर दे अंदर कदी अलाणियां दा पाठ भी सुनिया जांदा। ਕਈ ਵਾਰੀ ਹੈਰਾਨ ਹੋਈਦਾ ਮੇਰੇ ਸਤਿਗੁਰੂ ਨੇ ਨਾ ਸਿੱਖ ਨੂੰ ਭਾਣੇ ਵਿੱਚ ਰੱਖਿਆ ਜੇ ਕਦੀ ਤੱਕੋ ਅਸੀਂ ਪੜ੍ਹਨੇ ਹਾਂ ਆਨੰਦ ਸਾਹਿਬ ਦਾ ਪਾਠ ਕਰਨੇ ਹਾਂ ਤੇ ਕਈ ਵਾਰੀ ਮਨ ਵਿੱਚ ਆਉਂਦਾ ਵੀ ਆਨੰਦ ਸਾਹਿਬ ਕਿਉਂ ਜਦੋਂ ਅਰਦਾਸ ਕਰਨੇ ਆ ਤੇ ਹਰ ਵਾਰੀ ਆਨੰਦ ਸਾਹਿਬ ਦਾ ਪਾਠ ਕਰਨੇ ਆ ਅਸਲ ਵਿੱਚ ਮੇਰੇ ਗੁਰਦੇਵ ਨੇ ਬੜੇ ਕਮਾਲ ਦੀ ਬਾਣੀ ਦੀ ਰਚਨਾ ਕੀਤੀ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਗੁਰਸਿੱਖ ਬੈਠੇ ਨੇ ਉਹਨਾਂ ਨੂੰ ਪਤਾ ਹੈ ਜਦੋਂ ਅਸੀਂ ਰਾਗ ਵਡਹੰਸ ਪੜ੍ਹਨੇ ਆ ਨਾ ਤੇ ਵਡਹੰਸ ਰਾਗ ਵਿੱਚ ਪਹਿਲਾਂ ਆਉਂਦੀਆਂ ਨੇ ਘੋੜੀਆਂ ਤੇ ਘੋੜੀਆਂ ਦਾ ਸੰਬੰਧ ਜਿਹੜਾ ਇਹ ਉਸ ਰਸਮ ਦੇ ਨਾਲ ਜਦੋਂ ਬੱਚਾ ਜਵਾਨ ਹੋਵੇ ਵਿਆਹ ਚੜੀਏ ਤੇ ਘੋੜੀ ਤੇ ਚੜਦਾ ਤੇ ਭੈਣਾਂ ਉਹਦੇ ਸੁਹਾਗ ਗਾਉਂਦੀਆਂ ਨੇ ਸੁਹਾਗ ਦੇ ਗੀਤ ਨੂੰ ਘੋੜੀਆਂ ਕਿਹਾ ਜਾਂਦਾ ਇਹਦਾ ਮਤਲਬ ਘੋੜੀਆਂ ਖੁਸ਼ੀ ਦਾ ਪ੍ਰਗਟਾਵਾ ਹੈ ਨਾ ਗੁਰੂ ਸਾਹਿਬ ਨੇ ਪਹਿਲਾਂ ਘੋੜੀਆਂ ਦਿੱਤੀਆਂ ਤਾਇਆਂ ਵੀ ਇੱਕ ਘੋੜੀ ਏ ਤੇ ਘੋੜੀਆਂ ਦੀ ਸਮਾਪਤੀ ਹੋਈ ਤੇ ਮੇਰੇ ਗੁਰਦੇਵ ਨੇ ਨਾਲ ਅਲਾਣੀਆਂ ਦੇ ਦਿੱਤੀਆਂ ਚੇਤੇ ਰੱਖੀ ਜਿੱਥੇ ਖੁਸ਼ੀ ਦੇ ਗੀਤ ਗਾਏ ਜਾਣੇ ਨੇ ਉੱਥੇ ਇਹ ਵੀ ਪੜਿਆ ਜਾਣਾ ਮੋਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਉੱਥੇ ਭਲਿਆ ਇਹ ਪਿਆਲੀ ਭਰ ਜਾਣੀ ਇੱਕ ਦਿਨ ਤੇ ਚੇਤੇ ਰੱਖੀ ਉੱਥੇ ਅਲਾਣੀ ਵੀ ਪੜੀ ਜਾਣੀ ਆਨੰਦ ਸਾਹਿਬ ਦਾ ਪਾਠ ਕਰਨੇ 917 ਅੰਕ ਤੇ ਗੁਰੂ ਬਾਬਾ ਜੀ ਦੇ ਆਨੰਦ ਸਾਹਿਬ ਸ਼ੁਰੂ ਹੁੰਦਾ ਕਦੀ ਦੇਖੋ ਸੋਚਨੇ ਆ ਸਤਿਗੁਰੂ ਤੇਰੀ ਬਾਣੀ ਦੀ ਤਰਤੀਬ ਐਸੀ ਹੈ ਜਿੱਥੇ ਗੁਰਦੇਵ ਦੀਆਂ ਵਾਰਾਂ ਖਤਮ ਹੋਣ ਉਦੋਂ ਬਾਅਦ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਤੁਹਾਨੂੰ ਸਭ ਨੂੰ ਪਤਾ ਪਰ ਹੈਰਾਨਗੀ ਦੀ ਬਾਤ ਇਵੇਂ ਆਨੰਦ ਸਾਹਿਬ ਗੁਰੂ ਅਮਰਦਾਸ ਦੀ ਰਚਨਾ ਹੈ ਆਨੰਦ ਸਾਹਿਬ ਤੋਂ ਬਾਅਦ ਹੀ ਮੇਰੇ ਗੁਰੂ ਅਮਰਦਾਸ ਦੇ ਪੜਪੋਤੇ ਬਾਬੇ ਸੁੰਦਰ ਦੀ ਰਚਨਾ ਰਾਮ ਕਲੀ ਸਾਧ ਆ ਗਏ ਹਾਲਾਂਕਿ ਤਰਤੀਬ ਮੁਤਾਬਕ ਇਹ ਬਾਣੀ ਜਿਹੜੀ ਏ ਗੁਰੂ ਸਾਹਿਬਾਨਾਂ ਦੀ ਬਾਣੀ ਤੋਂ ਸਭ ਤੋਂ ਬਾਅਦ ਚਾਹੀਦੀ ਏ ਭਗਤਾਂ ਦੀ ਬਾਣੀ ਦੀ ਤਰਤੀਬ ਚਾਹੀਦੀ ਏ ਪਰ ਅਸਲ ਵਿੱਚ ਮੇਰਾ ਗੁਰੂ ਕਹਿੰਦਾ ਚੇਤੇ ਰੱਖੀ ਸਿੱਖਾ ਜਿੱਥੇ ਆਨੰਦ ਏ ਉੱਥੇ ਸੱਦ ਨੂੰ ਚੇਤੇ ਰੱਖੀ ਸੱਦਾ ਆਉਣੇ ਤੇ ਜਿੱਥੇ ਸੱਦਾ ਪੈ ਜਾਏ ਉੱਥੇ ਆਨੰਦ ਨੂੰ ਚੇਤੇ ਰੱਖੀ ਦੋਨਾਂ ਦਾ ਬਰਾਬਰ ਸਮਤਲ ਏ ਸਤਿਗੁਰੂ ਨੇ ਇਹੀ ਕਾਰਨ ਜਦੋਂ ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ ਹਰਖੰਗ ਤਾਂ ਸੋਗੰਗ ਪਰ ਵਿਰਲਾ ਗੁਰਮੁਖ ਜਿਹੜਾ ਇਸ ਨੂੰ ਬੁੱਝਦਾ ਕਦੀ ਤਾਂ ਭਾਈ ਭਿਖਾਰੀ ਘਰ ਵਿੱਚ ਹਲਵਾਈ ਨੂੰ ਬੁਲਾਉਂਦਾ ਪਿਆ ਬੱਚੇ ਦੀ ਸ਼ਾਦੀ ਦਾ ਸਮਾਨ ਪਿਆ ਇਕੱਠਾ ਕਰਦਾ ਤੇ ਸ਼ਾਮ ਪੈਂਦੀ ਏ ਸੁਬਾਹ ਤੇ ਸੇਵਾ ਲੈ ਕੇ ਤੱਪੜ ਪਿਆ ਸੁਣਦਾ ਗੁਰੂ ਕਾ ਸਿੱਖ ਦੇਖਦਾ ਵੀ ਗੁਰਦੇਵ ਨੇ ਕਿਹਾ ਤੂੰ ਬ੍ਰਹਮ ਗਿਆਨੀ ਦੇ ਦਰਸ਼ਨ ਕਰੀ ਤੇ ਕਹਿੰਦਾ ਕਿ ਤੱਪੜ ਕਾਹਦੇ ਲਈ ਬੱਚੇ ਦੀ ਸ਼ਾਦੀ ਏ ਤੇ ਭਾਈ ਭਿਖਾਰੀ ਕਹਿੰਦਾ ਇਹਦੀ ਸਮਝ ਤਾਂ ਕੱਲ ਨੂੰ ਪਏਗੀ ਨਾ ਸ਼ਾਮ ਪੈਂਦੀ ਏ ਦੂਜਾ ਦਿਨ ਉਹ ਤੱਪੜ ਜਿਹੜਾ ਕੱਲ ਸੀਤਾ ਜਾਂਦਾ ਸੀ ਪੁੱਤਰ ਦੀ ਲਾਸ਼ ਮੰਜੀ ਤੇ ਪਈ ਏ ਤੇ ਸਾਰੇ ਜੀ ਜਿਹੜੇ ਮੇਲ ਆਏ ਨੇ ਉਹ ਤੱਪੜ ਤੇ ਬੈਠੇ ਨੇ ਤੇ ਸਿੱਖ ਪੁੱਛਦਾ ਭਾਈ ਭਿਖਾਰੀ ਜੇ ਤੈਨੂੰ ਪਤਾ ਸੀ ਤੇਰੇ ਪੁੱਤਰ ਨੇ ਚਲੇ ਜਾਣਾ ਤੇ ਫਿਰ ਤੂੰ ਰਾਤ ਅਰਦਾਸ ਕਰਕੇ ਗੁਰੂ ਤੋਂ ਪੁੱਤਰ ਲਈ ਉਮਰ ਕਿਉਂ ਨੀ ਮੰਗੀ ਤੇ ਭਾਈ ਭਿਖਾਰੀ ਕਹਿੰਦਾ ਮੈਂ ਤਾਂ ਅਰਦਾਸਾਂ ਬੜੀਆਂ ਕੀਤੀਆਂ ਫਿਰ ਕਹਿਣ ਲੱਗਾ ਤੇਰੀ ਗੁਰੂ ਨੇ ਮੰਨੀ ਨਾ ਭਾਈ ਭਿਖਾਰੀ ਕਹਿੰਦਾ ਮੰਨ ਤਾਂ ਲਈ ਪੁੱਛਿਆ ਕੀ ਮੰਨੀ ਤੇ ਜਵਾਨ ਪੁੱਤਰ ਦੀ ਮੌਤ ਹੋ ਗਈ ਵਿਆਹ ਦੇ ਵਕਤ ਮੌਤ ਕਹਿਣ ਲੱਗਾ ਮੈਨੂੰ ਪਤਾ ਸੀ ਪੁੱਤਰ ਨੇ ਚਲੇ ਜਾਣਾ ਤੇ ਮੈਂ ਅਰਦਾਸ ਕਰਦਾ ਸਾਂ ਮੇਰੇ ਗੁਰੂ ਅਰਜਨ ਸਾਹਿਬ ਜਿੱਦਣ ਜੰਮਿਆ ਸੀ ਨਾਂ ਰੱਖਿਆ ਸੀ ਉਦਣ ਪੜਿਆ ਸੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹੁਣ ਵਿਆਹ ਹੋਣਾ ਘੋੜੀ ਚੜ੍ਹਨ ਤੋਂ ਪਹਿਲਾਂ ਅਰਦਾਸ ਕੀਤੀ ਏ ਤੇ ਪੜਿਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤੇ ਕੱਲ ਨੂੰ ਜਦੋਂ ਇਸ ਪੁੱਤਰ ਦੀ ਲਾਸ਼ ਆ ਜਾਏ ਉਦੋਂ ਕਿਰਪਾ ਕਰੀ ਭਿਖਾਰੀ ਦੇ ਮੂੰਹ ਵਿੱਚੋਂ ਇਹ ਹੀ ਨਿਕਲੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਿਆਰਿਆ ਉਸ ਗੁਰੂ ਨੇ ਅੰਦਰ ਦਾ ਟਿਕਾ ਦੇ ਦਿੱਤਾ ਤਾਂ ਹੀ ਤਾਂ ਆਨੰਦ ਸਾਹਿਬ ਸਿੱਖ ਪੜ੍ਹਦਾ ਕਿ ਹਰਖ ਤੇ ਸੋਗ ਨੂੰ ਚੇਤੇ ਰੱਖੇ ਜਨਮੰਗ ਤਾਂ ਮਰਨੰਗ ਹਰਖੰਗ ਤਾਂ ਸੋਗੰਗ ਸਾਹਿਬ ਕਹਿੰਦੇ ਨੇ ਭੋਗੰਗ ਤਾਂ ਰੋਗੰਗ ਜਿੱਥੇ ਭੋਗ ਨੇ ਜਿੱਥੇ ਪਦਾਰਥਾਂ ਦੀ ਬਹੁਤਾਤ ਹੈ ਉੱਥੇ ਰੋਗ ਪੈਦਾ ਹੈ ਧਿਆਨ ਰੱਖਣਾ ਸਤਿਗੁਰੂ ਨੇ ਸਿੱਖ ਨੂੰ ਰੋਜੀ ਦਿੱਤੀ ਹੈ ਸਾਨੂੰ ਭੋਜਨ ਦਿੱਤਾ ਹੈ ਇਸ ਕਰਕੇ ਕਿ ਉਹਨਾਂ ਕੋ ਖਾਈਏ ਭੋਜਨ ਖਾਈਦਾ ਜੀਣ ਲਈ ਨਾ ਕਿ ਬੰਦਾ ਜੀਵੇ ਭੋਜਨ ਖਾਣ ਵਾਸਤੇ ਦੋਨਾਂ ਵਿੱਚ ਬੜਾ ਅੰਤਰ ਜਿੱਥੇ ਭੋਗ ਏ ਉੱਥੇ ਰੋਗ ਏ ਸਾਹਿਬ ਕਹਿੰਦੇ ਨੇ ਊਚੰਗ ਤਾਂ ਨੀਚੰਗ ਜਿੱਥੇ ਉੱਚਾ ਪਾਣੇ ਉੱਥੇ ਨੀਵਾਂ ਪਾਣੀ ਜੇ ਅੱਜ ਉੱਚਾ ਏ ਕੱਲ ਨੂੰ ਨੀਵਾਂ ਵੀ ਡਿੱਗ ਸਕਣੇ ਨਾਨਾ ਨਾਨਾ ਦਾ ਅਰਥ ਹੁੰਦਾ ਬਿਲਕੁਲ ਛੋਟਾ ਸੋ ਮੂਚੰਗ ਮੂਚੰਗ ਦਾ ਅਰਥ ਏ ਉੱਚਾ ਵੱਡਾ ਜਿੱਥੇ ਨੀਵਾਂ ਪਾਣੇ ਉੱਥੇ ਮੇਰੇ ਵਾਹਿਗੁਰੂ ਨੇ ਵੱਡਪਣ ਵੀ ਪੈਦਾ ਕੀਤਾ ਨੀਵਿਆਂ ਨੂੰ ਉੱਚਿਆਂ ਚੁੱਕਦਿਆਂ ਵੀ ਦੇਰ ਨਹੀਂ ਲਾਉਂਦਾ ਜਿੱਥੇ ਉੱਚੇ ਨੇ ਉਹਨਾਂ ਨੂੰ ਨੀਵਿਆਂ ਕਰਦਿਆਂ ਵੀ ਖਿੰਨ ਲਾਉਂਦਾ ਉਹਦੀ ਖੇਡ ਏ ਨਾ ਮੈਂ ਕੱਲ ਅਰਜ਼ ਕੀਤੀ ਸੀ ਇੱਕ ਭਗਤ ਵਜੀਦੇ ਬਾਰੇ ਉਹਦੀਆਂ ਕੁਝ ਕੁ ਰੁਬਾਈਆਂ ਬੜੇ ਕਮਾਲ ਦੀਆਂ ਨੇ ਉਹ ਆਂਦਾ ਉਹਦੀ ਖੇਡ ਦਾ ਕੋਈ ਪਤਾ ਨਹੀਂ ਉਹ ਕਹਿੰਦਾ ਬੜੇ ਪਿਆਰੇ ਉਹ ਬਚਨ ਲਿਖਦਾ। ਕਹਿਣ ਲੱਗੇ ਇਕਨਾਂ ਦੇ ਧਨ ਪੱਲੇ ਸ਼ਾਹ ਸਦਾਏ ਦੇ, ਇਕਨਾਂ ਦੇ ਘਰ ਤਜੋਰੀਆਂ ਭਰੀਆਂ ਨੇ, ਲੋਕ ਕਹਿੰਦੇ ਨੇ ਸ਼ਾਹਾਂ ਦਾ ਘਰ। ਪਹਿਲਣ ਮਲਮਲ ਖਾਸ, ਪਹਿਲਣ ਮਲਮਲ ਖਾਸਾ, ਮੁਸ਼ਕ ਹੰਢਾਏ ਦੇ ਉਹ ਕੀਮਤੀ ਕੱਪੜੇ ਪਾਉਂਦੇ ਨੇ ਤੇ ਆਪਣੇ ਕੱਪੜਿਆਂ ਤੇ ਸੁਗੰਧੀ ਛੜਕ ਕੇ ਬਾਹਰ ਨਿਕਲਦੇ ਨੇ। ਉਹ ਲਿਖਦਾ ਪਿਆਰੇ ਯਾਦ ਰੱਖੀ, ਇਕਨਾਂ ਦੇ ਧਨ ਪੱਲੇ ਸ਼ਾਹ ਸਦਾਏ ਦੇ, ਪਹਿਲਣ ਮਲਮਲ ਖਾਸਾ ਮੁਸ਼ਕ ਹੰਢਾਏ ਦੇ, ਇਕਨਾ ਪਵੇ ਨਾ ਭਿੱਖ ਫਿਰਦੇ ਦਰ ਬਦਰ, ਇਕਨਾਂ ਦੀ ਝੋਲੀ ਵਿਚ ਕੋਈ ਖੈਰ ਨੀ ਪਾਉਂਦਾ ਵਜੀਦਿਆ, ਕੌਣ ਕਹਿ ਸਾਹਿਬ ਨੂੰ ਅੰਜ, ਨਹੀਂ ਤਾਂ ਇੰਜ ਕਰ ਉਹਦੀ ਖੇਡ, ਉਹਦੇ ਖੇਡ ਦਾ ਕੋਈ ਅੰਤ। ਆ ਜਦੋਂ ਆਸਾ ਦੀ ਵਾਰ ਅਸੀਂ ਸੁਣੇ, ਅੰਤਲਾ ਸ਼ਲੋਕ ਭਾਵੇਂ ਕੋਈ ਦੋ ਸ਼ੰਤ ਪੜੇ ਭਾਵੇਂ ਚਾਰ ਸ਼ੰਤ ਪੜੇ, ਆਸਾ ਦੀਵਾਰ ਦਾ ਭੋਗ ਅੰਤਲੇ ਸ਼ੰਤ ਤੇ ਪਾਇਆ ਜਾਂਦਾ, ਹਰ ਜੁਗ ਜੁਗ ਭਗਤ ਉਪਾਇਆ ਤੇ। ਤੇ ਜਦੋਂ ਇਹ ਸ਼ਲੋਕ ਪੜ੍ਹਨੇ ਮੇਰੇ ਹਜ਼ੂਰ ਨੇ ਕਮਾਲ ਕੀਤੀ, ਕਹਿਣ ਲੱਗੇ ਉਹਦੀ ਰਚਨਾ ਉਹਦੀ ਖੇਡ, ਪਤਾ ਨੀ ਉਹਨੇ ਕੀ ਖੇਡ ਵਰਤਾਣੀ ਉੱਚਿਆਂ ਨੂੰ ਨੀਵੇਂ, ਨੀਵਿਆਂ ਨੂੰ ਉੱਚੇ। ਕਹਿਣ ਲੱਗੇ ਭਾਂਡੇ ਇੱਕੋ ਨੇ, ਅਸੀਂ ਤੱਕਦੇ ਹਾਂ ਮਿੱਟੀ ਦਾ ਇੱਕ ਭਾਂਡਾ ਜਿਹਦੇ ਵਿੱਚ ਅੰਮ੍ਰਿਤ ਵਰਗਾ ਦੁੱਧ ਪਿਆ, ਤੇ ਦੂਜਾ ਭਾਂਡਾ ਜਿਹੜਾ ਉਹ ਵਿਚਾਰਾ ਸਾਰਾ ਦਿਨ ਅੱਗ ਤੇ ਸੜੀ ਜਾਂਦਾ। ਇੱਕ ਭਾਂਡੇ ਵਿੱਚ ਅੰਮ੍ਰਿਤ, ਦੂਜਾ ਅੱਗ ਤੇ ਸੜਦਾ। ਹਜ਼ੂਰ ਕਹਿੰਦੇ ਨੇ ਜੀਵਨ ਮਨੁੱਖ ਦਾ ਸਰੀਰ ਇੱਕ ਭਾਂਡਾ ਹੀ, ਇੱਕ ਭਾਂਡੇ ਉਹ ਨੇ ਜਿਨ੍ਹਾਂ ਵਿੱਚ ਨਾਮ ਅੰਮ੍ਰਿਤ ਚੁਕਾ ਦਿੱਤਾ, ਇੱਕ ਭਾਂਡੇ ਉਹ ਨੇ ਜਿਹੜੇ ਸਾਰਾ ਦਿਨ ਈਰਖਾ ਦੀ ਅੱਗ ਵੀ ਸੜੀ ਜਾਂਦੇ, ਇੱਕ ਭਾਂਡੇ ਉਹ ਨੇ ਜਿਹੜੇ ਰਾਤ ਨੂੰ ਮੰਜੇ ਤੇ ਸੋਹਣੇ ਬਿਸਤਰੇ ਵਿਛਾ ਕੇ ਸੁੱਤੇ ਨੇ, ਤੇ ਆਖਰ ਉਹ ਵੀ ਬੰਦਾ ਹੈ ਨਾ ਜਿਹੜਾ ਸੁੱਤੇ ਹੋਏ ਤੇ ਸਾਰੀ ਰਾਤ ਜਾ ਕੇ ਪਹਿਰਾ ਦਿੰਦਾ ਹੈ ਤਾਂ ਦੋਨੋਂ ਬੰਦੇ। ਸਾਹਿਬ ਕਹਿਣ ਲੱਗੇ ਆਪੇ ਭਾਂਡੇ ਸਾਜੀਆਂ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਣ, ਨਿਹਾਲੀ ਦਰ ਤੇ ਬਿਸਤਰੇ ਤੁਲਾਈਆਂ, ਇੱਕ ਤੁਲਾਈਆਂ ਵਿਛਾ ਕੇ ਸੁੱਤੇ ਨੇ, ਇੱਕ ਉੱਪਰ ਰਹਿਣ ਖੜੇ, ਇੱਕ ਘੁਰਾੜੇ ਪਿਆ ਮਾਰਦਾ, ਇੱਕ ਵਿਚਾਰਾ ਜਾ ਕੇ ਘੁਰਾੜੇ ਵਾਲਿਆਂ ਦਾ ਪਹਿਰਾ ਪੈ ਦੇਣ। ਪਰ ਭਾਂਡੇ ਤਾਂ ਦੋਵੇਂ ਰੱਬ ਦੇ ਨੇ ਨਾ। ਸਾਹਿਬ ਕਹਿੰਦੇ ਨੇ ਇੱਕ ਨਿਹਾਲੀ ਪੈ ਸਵਣ, ਇੱਕ ਉੱਪਰ ਰਹਿਣ ਖੜੇ, ਤਿੰਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਜਿਹਦੇ ਤੇ ਤੇਰੀ ਕਿਰਪਾ ਹੋ ਜਾਏ। ਸਾਹਿਬ ਕਹਿਣ ਲੱਗੇ ਜਿਹੜੇ ਉੱਚੇ ਨੇ ਉਹਨਾਂ ਨੂੰ ਰੱਬ ਨੀਵਿਆਂ ਕਰ ਦਿੰਦਾ, ਤੇ ਜਿਹੜੇ ਨੀਵੇਂ ਨੇ ਉਹਨਾਂ ਨੂੰ ਉੱਚੇ ਕਰ ਦਿੰਦਾ। ਬਾਬਾ ਫਰੀਦ ਸਾਹਿਬ ਦਾ ਪਵਿੱਤਰ ਬਚਨ ਇੱਕ ਆਉਂਦਾ, ਉਹਨਾਂ ਦੇ ਬਚਨ ਦੀ ਹਰ ਇੱਕ ਢੰਗ ਨਾਲ ਵਿਆਖਿਆ ਵੱਖ ਵੱਖ ਢੰਗ ਨਾਲ ਵਿਦਵਾਨ ਕਰਦੇ। ਉਹ ਕਹਿੰਦੇ ਨੇ ਜਿਹੜੀ ਮਿੱਟੀ ਹੈ ਨਾ ਤੂੰ ਮਿੱਟੀ ਬਣ ਜਾ, ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਪਰਤ ਪਰਤ ਕੇ ਆਉਂਦਾ। ਹੋ ਸ਼ਬਨਾ ਕੀ ਰੇਣੁਕਾ, ਜਦੋਂ ਆਪਾਂ ਪੜ੍ਹਨੇ ਹਮ ਸੰਤਨ ਕੀ ਰੇਣ ਪਿਆਰੇ, ਸਾਹਿਬ ਨੇ ਬੜੀ ਵਾਰੀ ਬਾਣੀ ਵਿੱਚ ਕਿਹਾ ਧੂੜ ਬਣ ਜਾ, ਰੇਣ ਬਣ ਜਾ, ਤੇ ਸੋਚੀਦਾ ਵੀ ਗੁਰਦੇਵ ਕਿਉਂ ਕਹਿੰਦੇ ਨੇ ਤੂੰ ਮਿੱਟੀ ਬਣ ਜਾ, ਇਹਦਾ ਕਾਰਨ ਕੀ ਹੈ? ਤੇ ਇਹਦਾ ਉੱਤਰ ਨਾ ਬਾਬਾ ਫਰੀਦ ਜੀ ਨੇ ਦਿੱਤਾ। ਕਹਿਣ ਲੱਗੇ ਅਸਲ ਵਿੱਚ ਜਿਹੜੇ ਨੀਵੇਂ ਰਹਿੰਦੇ ਨੇ ਨਾ ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ, ਤੇ ਜਿਹੜੇ ਮਾਨ ਵਿੱਚ ਉੱਚੇ ਤੁਰਦੇ ਨੇ ਉਹ ਜੀਵਨ ਦੀ ਬਾਜੀ ਹਾਰ ਕੇ ਜਾਂਦੇ। ਕਿਵੇਂ ਜੀ? ਬਾਬਾ ਜੀ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਅਸੀਂ ਤੁਰਨੇ ਆ ਜ਼ਮੀਨ ਤੇ, ਮਿੱਟੀ ਸਾਡੇ ਪੈਰਾਂ ਥੱਲੇ, ਤੇ ਜਿੰਨੀ ਦੇਰ ਤੱਕ ਜਿੰਦੇ ਰਹਿਣਾ ਮਿੱਟੀ ਨੇ ਵਿਚਾਰੀ ਨੇ ਸਾਡੇ ਪੈਰਾਂ ਥੱਲੇ ਰਹਿਣਾ। ਪਰ ਯਾਦ ਰੱਖਣਾ ਜਿਹੜੀ ਮਿੱਟੀ ਨੂੰ ਸਾਰੀ ਜ਼ਿੰਦਗੀ ਆਪਾਂ ਪੈਰਾਂ ਨਾਲ ਕੁਚਲ ਕੁਚਲ ਕੇ ਥੱਲੇ ਲਤਾੜ ਕੇ ਲੰਘਣੇ ਆ, ਜਿਹੜੀ ਸਾਰੀ ਜ਼ਿੰਦਗੀ ਸਾਡੀ ਠੋਕਰਾਂ ਸਹਿੰਦੀ ਏ, ਇੱਕ ਦਿਨ ਐਸਾ ਆਉਣਾ ਇਹ ਮਿੱਟੀ ਜਿਹੜੀ ਥੱਲੇ ਉੱਠ ਕੇ ਸਾਡੇ ਸਰੀਰ ਤੇ ਹੋਵੇਗੀ, ਤੇ ਜਿਹੜਾ ਇਹਨੂੰ ਕੁਚਲਣ ਵਾਲਾ ਸਰੀਰ ਉਹ ਮਿੱਟੀ ਦੇ ਥੱਲੇ ਲੰਮਾ ਪਿਆ ਹੋਵੇਗਾ। ਮਿੱਟੀ ਜਿੱਤੇਗੀ ਬੰਦਾ ਹਾਰੇਗਾ। ਇਹੀ ਕਾਰਨ ਕਹਿਣ ਲੱਗੇ ਫਰੀਦਾ ਖਾਕ ਨਾ ਲਿੰਦੀਆ, ਖਾਕੂ ਜਿਹੜਨਾ ਕੋਈ ਸਭ ਤੋਂ ਨੀਵੀਂ ਰਹਿੰਦੀ, ਰੱਬ ਨੇ ਉੱਚੀ ਕਰ ਦਿੱਤੀ। ਕਹਿਣ ਲੱਗੇ ਜੀਵਨਦਿਆਂ ਪੈਰਾਂ ਤਲੇ, ਜਿਉਂਦਿਆਂ ਤੇ ਪੈਰਾਂ ਥੱਲੇ ਦੱਬਣੇ, ਮੋਇਆ ਉੱਪਰ ਹੋਏ, ਮਰਨ ਤੋਂ ਬਾਅਦ ਇਹ ਮਿੱਟੀ ਜਿੱਤ ਗਈ, ਤੇਰੇ ਤੋਂ ਉੱਚੀ ਚਲੀ ਗਈ। ਇਹੀ ਹਜ਼ੂਰ ਨੇ ਬਾਣੀ ਵਿੱਚ ਕਿਹਾ। ਕਹਿਣ ਲੱਗੇ ਯਾਦ ਰੱਖੀ ਮਨਾ, ਉਹਦੀ ਖੇੜੀ ਉੱਚਿਆਂ ਨੂੰ ਨੀਵੇਂ, ਨੀਵਿਆਂ ਨੂੰ ਉੱਚੇ ਕਰਦੇ। ਅਗਲਾ ਬਚਨ ਕੀਤਾ ਰਾਜੰਗ ਤਾਂ ਮਾਨੰਗ, ਜਦੋਂ ਰਾਜ ਆ ਜਾਏ ਬੰਦਾ ਉਦੋਂ ਹੰਕਾਰੀ। ਚੇਤੇ ਰੱਖਿਓ ਜਦੋਂ ਕੁਝ ਨਹੀਂ ਨਾ ਕਿਸੇ ਬੰਦੇ ਨੂੰ ਮਿਲਦਾ, ਨਿਮਰਤਾ ਵੇਖਣ ਦੇ ਬੜੇ ਤਰੀਕੇ ਨੇ। ਜਦੋਂ ਬੰਦੇ ਕੋਲ ਤਾਕਤ ਨਾ ਹੋਵੇ ਤੇ ਉਦੋਂ ਝੁਕ ਝੁਕ ਕੇ ਤੁਰੇ, ਆਪਾਂ ਕਹਾਂਗੇ ਬੜਾ ਨਿਮਰਤਾ ਵਾਲਾ ਬੰਦਾ। ਜੇ ਉਹਦੀ ਨਿਮਰਤਾ ਕਦੀ ਉਦੋਂ ਨਾ ਤੱਕੋ ਜਦੋਂ ਉਹਦੇ ਪੱਲੇ ਕੁਝ ਹੈ ਨਹੀਂ, ਕਿਸੇ ਦੀ ਨਿਮਰਤਾ ਤੱਕਣੀ ਉਦੋਂ ਦੇਖੋ ਜਦੋਂ ਰੱਬ ਉਹਦੇ ਪੱਲੇ ਕੁਝ ਪੈਦਾ ਕਰਦੇ, ਉਦੋਂ ਤੱਕੋ ਉਹਦੀ ਹਵਾ ਵੱਲ ਕੋਈ ਤੱਕਦਾ। ਸਾਹਿਬ ਕਹਿੰਦੇ ਨੇ ਰਾਜੰਗ ਤਾਂ ਮਾਨੰਗ, ਰਾਜ ਆਇਆ ਨਾਲ ਹੰਕਾਰ ਆ ਗਿਆ, ਤੇ ਜਿੱਥੇ ਹੰਕਾਰ ਆ ਗਿਆ ਅਭਿਮਾਨਕ ਤਾਂ ਹੀਨੰਗ, ਜਿੱਥੇ ਹੰਕਾਰ ਆਇਆ ਚੇਤੇ ਰੱਖੀ ਰੱਬ ਦੇ ਘਰ ਵੀ ਤੇਰੀ ਨਰਾਦਰੀ ਹੋਵੇਗੀ। ਹੀਨੰਗ ਦਾ ਅਰਥ ਇੱਥੇ ਨਰਾਦਰੀ। ਇਹ ਹਜ਼ੂਰ ਨੇ ਬਾਰਵੀਂ ਅਸ਼ਟਪਦੀ ਵਿੱਚ ਕਿਆ ਕਹਿਣ ਲੱਗੇ, ਜਿਸ ਕਾ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜਿਹੜਾ ਕਹਿੰਦਾ ਮੈਂ ਬੜਾ ਵੱਡਾ ਰਾਜਾ ਵਾਂ, ਮੇਰਾ ਗੁਰੂ ਅਰਜਨ ਪਿਤਾ ਕਹਿੰਦਾ ਨਰਕਾਂ ਦਾ ਕੁੱਤਾ, ਉਹਦੀ ਕੀਮਤ ਉੱਥੇ ਕੁੱਤੇ ਤੋਂ ਵੱਧ ਨਹੀਂ ਪੈਂਦੀ। ਰਾਜੰਗਤਾ ਮਾਨਗ ਅਭਿਮਾਨਿਕ ਤਾਂ ਹੀਨਗ, ਜਦੋਂ ਹੰਕਾਰ ਕੀਤਾ ਭਲਿਆ ਉਦੋਂ ਖਾਲੀ ਹੋ ਗਏ, ਨਰਾਦਰੀ ਸਹਿਣੀ ਪਈ। ਸਾਹਿਬ ਜੀ ਕਹਿਣ ਲੱਗੇ ਪਰ ਯਾਦ ਰੱਖੀ, ਪਰ ਵਿਰਤ ਮਾਰਗ ਮਾਰਗੰਗ ਵਰਤੰਤ ਵਿਨਾਸ਼ਨੰਗ, ਇਹ ਸੰਸਾਰ ਦਾ ਪ੍ਰਵਿਰਤ ਮਾਰਗ ਜਿਹੜਾ ਖੁਸ਼ੀ ਗਮੀ ਉੱਚਾ ਨੀਵਾਂ ਹੰਕਾਰ ਰਾਜ ਅਭਿਮਾਨ, ਇਹਨੇ ਇੱਕ ਦਿਨ ਪਰਵਰਤ ਮਾਰਗ ਜਿਹੜਾ ਜਿਹਦੇ ਵਿੱਚ ਤੂੰ ਖਚਤੇ ਇਹਨੇ ਬਿਨਸ ਜਾਣਾ, ਹਜ਼ੂਰ ਕੀ ਰਹਿਣਾ। ਸਾਹਿਬ ਜੀ ਫਿਰ ਕਹਿਣ ਲੱਗੇ ਗੋਬਿੰਦ ਭਜਨ, ਇੱਕ ਮੇਰੇ ਵਾਹਿਗੁਰੂ ਦੀ ਬੰਦਗੀ, ਕਿੱਥੇ ਸਾਧ ਸੰਗੇਣ ਅਸਤਰੰਗ। ਜਦੋਂ ਸਾਧ ਸੰਗਤ ਵਿੱਚ ਬੈਠ ਕੇ ਤੂੰ ਗੁਰੂ ਗੁਰੂ ਜਪੇਗਾ ਨਾ, ਉਹ ਰੱਬ ਦੀ ਕੀਤੀ ਹੋਈ ਭਗਤੀ ਤੇਰੇ ਤੇ ਅਸਰ ਕਰੇਗੀ, ਤੇਰੇ ਅੰਦਰ ਨੂੰ ਧੋਵੇਗੀ। ਪਿਆਰਿਓ, ਸਾਧ ਸੰਗਤ ਕੋਈ ਜਪਣ ਵਾਲਾ ਗੁਰਮੁਖ ਮਿਲ ਜਾਏ ਨਾ, ਉਹਦੇ ਨੇੜੇ ਬੈਠਿਆਂ ਤਾਂ ਅੰਦਰ ਨੂੰ ਠੰਡ ਪੈ ਜਾਂਦੀ ਹੈ, ਉਹਦੇ ਨੇੜੇ ਬੈਠਿਆਂ ਤਾਂ ਗੁਰੂ ਅੰਦਰ ਨਾਮ ਦੀ ਰੋਂਚ ਲਾ ਦਿੰਦਾ, ਉਹਦੇ ਨੇੜੇ ਬੈਠਿਆਂ ਤਾਂ ਮਨ ਟਿਕ ਜਾਂਦਾ, ਉਹਦੇ ਕੋਲ ਬੈਠਿਆਂ ਜਿਹੜਾ ਮਨ ਹੈ ਉਹ ਗੁਰੂ ਗੁਰੂ ਜਪਣਾ ਸ਼ੁਰੂ ਕਰ ਦਿੰਦਾ। ਧਿਆਨ ਰੱਖਣਾ, ਨਾਮ ਦੀਆਂ ਤਰੰਗਾਂ ਨਿਕਲਦੀਆਂ ਨੇ, ਉਹਦੇ ਵਿੱਚੋਂ ਨਾਮ ਦੀ ਵੇਵਸ ਇਹੋ ਜਿਹੀਆਂ ਨੇ ਕਿ ਜਿੱਥੋਂ ਤੱਕ ਉਹਦੀ ਨਾਮ ਦੀ ਲਹਿਰ ਜਾਂਦੀ ਬੰਦੇ ਨੂੰ ਕੀਲ ਕੇ ਬਿਠਾ ਦਿੰਦੀ। ਸਾਹਿਬ ਕਹਿੰਦੇ ਨੇ ਗੋਬਿੰਦ ਭਜਨ ਸਾਧ ਸੰਗੇਣ ਅਸਤਰੰਗ। ਨਾਨਕ ਭਗਵੰਤ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਗਵੰਤ ਦਾ ਅਰਥ ਹੈ ਵਾਹਿਗੁਰੂ, ਭਜਨਾਸ਼ਨੰਗ, ਇਹ ਦੋ ਸ਼ਬਦ ਨੇ ਭਜਨ ਤੇ ਪਲੱਸ ਅਸਨ, ਅਸਨ ਦਾ ਅਰਥ ਹੁੰਦਾ ਭੋਜਨ। ਸੰਪਰਦਾਇ ਮਹਾਂਪੁਰਸ਼ਾਂ ਨੇ ਤੇ ਦੂਸਰੇ ਵਿਦਵਾਨਾਂ ਨੇ ਵੀ ਇਹਦਾ ਅਰਥ ਕੀਤਾ ਭਜ ਨਾਨਕ ਭਗਵੰਤ ਭਜਨਾਸ਼ਨੰਗ। ਆਸਨ ਦਾ ਅਰਥ ਹੁੰਦਾ ਭੋਜਨ, ਆਸਨ ਦਾ ਅਰਥ ਹੁੰਦਾ ਟਿਕਾਣਾ। ਹੁਣ ਇੱਕ ਕੰਨੇ ਲੱਗਣ ਦੀ ਦੇਰ ਹੈ, ਜੇ ਆਪਾਂ ਆਸਨ ਸ਼ਬਦ ਲੈ ਕੇ ਅਰਥ ਕਰਾਂਗੇ ਇਹਦਾ ਮਤਲਬ ਬਣ ਜਾਏਗਾ ਭਜਨ ਦਾ ਟਿਕਾਣਾ। ਹੁਣ ਇੱਥੇ ਪਾ ਕੇ ਭਜਨ ਆਸਨੰਗ, ਪਾਠ ਤਾਂ ਆਸਨੰਗ, ਪਰ ਇਹਦਾ ਅਰਥ ਵਿਦਵਾਨਾਂ ਨੇ ਆਸਨ ਦਾ ਅਰਥ ਕੀਤਾ ਭੋਜਨ। ਹੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪ੍ਰਾਣੀ, ਤੂੰ ਆਪਣੇ ਭੋਜਨ ਨੂੰ, ਆਪਣੀ ਖੁਰਾਕ ਨੂੰ ਰੱਬ ਦੀ ਬੰਦਗੀ ਨੂੰ ਬਣਾ ਲੈ, ਜੇ ਕੁਝ ਖੱਟਣਾ ਚਾਹੁੰਦਾ ਤੂੰ ਭੋਜਨ ਰੱਬ ਦਾ ਨਾਮ ਬਣਾ, ਤੇ ਜਿਨ੍ਹਾਂ ਕੋਲ ਰੱਬ ਦਾ ਨਾਮ ਹੈ ਉਹਨਾਂ ਦਾ ਅੰਦਰ ਟਿਕਦਾ, ਉਹਨਾਂ ਦੇ ਅੰਦਰ ਦੀ ਮੈਲ ਨਾਮ ਧੋ ਦਿੰਦਾ, ਤੇ ਜਿਨ੍ਹਾਂ ਦੇ ਅੰਦਰ ਦੀ ਮੈਲ ਧੁੱਪ ਜਾਏ ਨਾ ਉੱਥੇ ਨਾਮ ਟਿਕ ਜਾਂਦਾ। ਮੈਲੇ ਹਿਰਦੇ ਵਿੱਚ ਨਾਮ ਨਹੀਂ ਤੇ ਮੈਲ ਜਾਣੀ ਕਿਵੇਂ ਨੇ। ਸਾਹਿਬ ਜੀ ਕਹਿੰਦੇ ਨੇ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਜਿਹਨੇ ਸਿਮਰਨ ਕੀਤਾ ਨਾਮ ਨੇ ਮੈਲ ਵੀ ਧੋ ਦਿੱਤੀ ਤੇ ਅਗਲੀ ਕਿਰਪਾ ਕਰ ਦਿੱਤੀ, ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ, ਹਿਰਦੇ ਵਿੱਚ ਨਾਮ ਟਿਕ ਗਿਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ, ਬੜੀਆਂ ਭੁੱਲਾਂ ਹੁੰਦੀਆਂ ਨੇ ਵਿਚਾਰ ਕਰਦਿਆਂ, ਕਿਸੇ ਦੇ ਹਿਰਦੇ ਨੂੰ ਕੋਈ ਇਹੋ ਜਿਹੀ ਬਚਨ ਠੋਕਰ ਮਾਰੇ ਜਿਹਦੇ ਨਾਲ ਉਹਦੀ ਕੋਈ ਤੁਹੀਨ ਮਹਿਸੂਸ ਕਰਦਾ ਹੋਵੇ, ਕਿਰਪਾ ਕਰਕੇ ਬਖਸ਼ ਦਿਓ, ਮੈਂ ਤੁਹਾਡਾ ਬੱਚਾ ਵਾਂ, ਤੁਸੀਂ ਅਸੀਸ ਬਖਸ਼ਣੀਏ। ਵਾਹਿਗੁਰੂ ਜੀ ਕਾ ਖਾਲਸਾ।